दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी आनंदपुर नगरी के लागे पहुँच गए ने। सतगुरों के आने का पता लगा आनंदपुर नगरी दे विच ते सारियां तो पहला सत्कार दे नाल अगों लैण दे वास्ते चारे सतगुरों के साहबजादे आ रहे ने। कल इथों तक कथा पहुंची सी, अज इथों अगे मैं प्रारंभ करदा। मिल मानव सब वहर पधारे दर्शन करत बंदना तारे। ग्रंथाकार भाई संतोख सिंह जी लिखते ने कि बहुत सारे लोग आनंदपुर नगरी दे विचों बाहर आए ने, बाहर दूर आण के सतगुरु गोविंद सिंह सच्चे पातशाह जी का दर्शन किया, सारिया ने नमस्कारा कीतिया। कौशल प्रश्न प्रभ सब प्रति गाए मिले अगर जे दर्शन पाए। कवि जी लिखते ने कि जेडे अगल वांडी आए सन सतगुरां दे सत्कार दे वजों जिन्हां ने अगे आण के सतगुरां दा दर्शन कीता है उन्हां दे नाल सतगुरु सच्चे पातशाह जी ने कुशल प्रश्न दे बहुत सारे बचन कीते, पाव के राजी खुशी दी खबर पुछी। अनक बेदन की अरप उपायन पर सत सिर सत गुर के पायन। हर कोई नाले ते सतगुरां दा दर्शन करदा है, नाले चरणा ते नमस्कारा करदा है ते नाले आपो अपनी वित दे मुताबक सारे सतगुरां दे चरणा दे विच भेटा भी अर्पण करदे ने। अगर आए सब मिल नर हर खे पुर में बारे पुष्प गन बरखे। कवि संतोख सिंह जी लिखते ने कि जेड़े अगल वांडी लैण दे वास्ते आए सन वह बहुत ही ज़्यादा सतगुरों का दर्शन करके रिझे ने, ते जदों सतगुरु गोविंद सिंह जी ने आनंदपुर नगरी दे विच प्रवेश किया ते सतगुरों के उत्ते फिर बहुत सारे फुलां दी वर्खा की गई। गए तुरंगम पंथ बजारे सागरे नर बंधन को तारे। सतगुरु गोविंद सिंह सच्चे पातशाह जी ने घोड़े की सवारी की हुई है, सतगुरु जी बाजार के विच दे लंघते जा रहे ने, जिन्हें भी स्त्रियां पुरश ने वो वंदना कर रहे ने, नमस्कारा कर रहे। उत्तर पारे निज मंदिर गए प्रथम मात को बंधन कहे। ਇਸ ਤੋਂ ਬਾਅਦ ਸਤਿਗੁਰੂ ਜੀ ਨੇ ਘੋੜੇ ਨੂੰ ਛੱਡਿਆ, ਆਪਣੇ ਮਹਿਲਾਂ ਦੇ ਵਿੱਚ ਜਾ ਪਹੁੰਚੇ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਜੀ ਨੂੰ ਜਾ ਕੇ ਨਮਸਕਾਰ ਕੀਤੇ, ਭਾਵ ਕਿ ਮਾਤਾ ਗੁਜਰੀ ਜੀ ਨੂੰ। ਆਸ਼ਿਕ ਦੇ ਸਿਰ ਪਰ ਕਰ ਫੇਰਾ, ਸ੍ਰੀ ਗੁਜਰੀ ਔਰ ਆਨੰਦ ਬੜੇਰਾ। ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ ਸਤਿਗੁਰਾਂ ਨੇ। ਮਾਤਾ ਜੀ ਨੇ ਖੁਸ਼ੀ ਦੇ ਨਾਲ ਸੀਸ ਦੇ ਉੱਤੇ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ ਹੈ। ਗੁਜਰੀ ਮਾਤਾ ਜੀ ਬਹੁਤ ਹੀ ਜ਼ਿਆਦਾ ਆਨੰਦ ਦੇ ਵਿੱਚ ਨੇ, ਖੁਸ਼ੀ ਦੇ ਵਿੱਚ ਨੇ। ਬੈਠਣ ਕੇ ਸਥਾਨ ਪੁਣ ਗਏ, ਰੁਚਿਰ ਪ੍ਰਿਯੰਕ ਡਸਾਵਨ ਕਏ। ਫਿਰ ਆਪਣੇ ਬੈਠਣ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਪਹੁੰਚ ਗਏ ਨੇ। ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਬਹੁਤ ਸੁੰਦਰ ਪਲੰਗ ਡਾਇਆ ਗਿਆ। ਦਿਨ ਕੇਤਕ ਪੁਰ ਬਸੇ ਗੁਸਾਈ, ਸੰਗਤ ਚਲੀ ਆਏ ਸਮੁਦਾਈ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਨਗਰੀ ਦੇ ਵਿੱਚ ਰਹਿ ਰਹੇ ਨੇ। ਸੰਗਤ ਨਿਤਾ ਪ੍ਰਤੀ ਬਹੁਤ ਹੀ ਸਾਰੇ ਦਰਸ਼ਨਾਂ ਦੇ ਵਾਸਤੇ ਚੱਲ ਕੇ ਆਉਂਦੀ। ਦਰਸ਼ਨ ਕਰ ਕਾਮਨਾ ਪਾਵੈ, ਬਸੈ ਨਿਕਟ ਪੁਣ ਸਾਧਨ ਸਿਧਾਵੈ। ਬਹੁਤ ਸਾਰੇ ਸਿੱਖ ਆਉਂਦੇ ਨੇ, ਕੋਈ ਤੇ ਦਰਸ਼ਨ ਕਰਕੇ ਵਾਪਸ ਕਾਮਨਾ ਦੀ ਪ੍ਰਾਪਤੀ ਕਰਕੇ ਘਰਾਂ ਨੂੰ ਮੁੜ ਜਾਂਦੇ ਨੇ, ਤੇ ਕਈ ਕਾਫੀ ਦਿਨ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਨੇ। ਉਹ ਕਾਫੀ ਦਿਨਾਂ ਤੋਂ ਬਾਅਦ ਹੀ ਘਰਾਂ ਦੇ ਵਿੱਚ ਜਾਂਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੈਦ ਬੇਗ ਤੇ ਸਭ ਸੁਣਿਓ, ਗਿਰੀ ਸ਼ਰਨ ਬਿਰਤਾਂਤ, ਸੈਣ ਗੁਰੂ ਪਰ ਦਰਬ ਦੇ ਲਿਆਏ ਲਰਨ ਪਰਿਆਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸੈਦਾ ਬੇਗ ਹੈ ਉਹਦੇ ਤੋਂ ਸਾਰੇ ਦਾ ਸਾਰਾ ਪਹਾੜੀ ਰਾਜਿਆਂ ਦਾ ਪ੍ਰਸੰਗ ਸਾਰਿਆਂ ਨੇ ਸੁਣਿਆ ਹੈ। ਸੈਣ ਗੁਰੂ ਪਰ ਦਰਬ ਦੇ ਲਿਆਏ ਲਰਨ ਪਰਿਆਤ, ਭਾਵ ਕਿ ਸਾਡੀ ਸੈਨਾ ਨੂੰ ਦੌਲਤ ਦੇ ਕੇ ਗੁਰੂ ਜੀ ਦੇ ਨਾਲ ਲੜਨ ਵਾਸਤੇ ਲਿਆਏ ਸਨ ਪਹਾੜੀ ਰਾਜੇ। ਇਹ ਸਾਰਾ ਬਿਰਤਾਂਤ ਸਾਰਿਆਂ ਨੂੰ ਸੁਣਾਇਆ ਹੈ ਸੈਦਾ ਬੇਗ ਨੇ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਕਥਨ ਆਇਆ ਕਿ ਸੈਦਾ ਬੇਗ ਵੀ ਸਤਿਗੁਰਾਂ ਦੇ ਨਾਲ ਹੀ ਅਨੰਦਪੁਰ ਪਹੁੰਚੇ। ਉਦੈ ਸਿੰਘ ਆਲਮ ਸਿੰਘ ਆਦ, ਸਭ ਸੁਣ ਕਰ ਹੋਏ ਬਿਸਮਾਦ। ਉਦੈ ਸਿੰਘ ਨੇ, ਆਲਮ ਸਿੰਘ ਨੇ, ਇਸ ਤਰ੍ਹਾਂ ਦੇ ਪ੍ਰਮੁੱਖ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਮੰਦਮਤੀ ਸਭ ਦੁਸ਼ਟ ਪਹਾਰੀ, ਰਚਿਓ ਕਪਟਿਆ ਨਿਓ ਦਲ ਪਾਰੀ। ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਫਿਰ ਬਹੁਤ ਜ਼ਿਆਦਾ ਹੈਰਾਨ ਹੋਏ ਨੇ। ਮੰਦਮਤੀ ਸਭ ਦੁਸ਼ਟ ਪਹਾਰੀ, ਰਚਿਓ ਕਪਟ ਆਨਿਓ ਦਲ ਪਾਰੀ। ਹਰ ਕੋਈ ਆਪਣੇ ਮਨ ਦੇ ਵਿੱਚ ਸੋਚ ਰਿਹਾ ਕਿ ਖੋਟੀ ਬੁੱਧ ਵਾਲੇ, ਮੰਦੀ ਬੁੱਧ ਵਾਲੇ ਇਹ ਦੁਸ਼ਟ ਪਹਾੜੀਏ ਨੇ ਜਿਨ੍ਹਾਂ ਨੇ ਅਨੇਕਾਂ ਪ੍ਰਕਾਰ ਦੇ ਕਪਟ ਰਚੇ ਤੇ ਤੁਰਕਾਂ ਦੀ ਸੈਨਾ ਨੂੰ ਸਾਡੇ ਤੇ ਚੜਾ ਕੇ ਭੇਜਿਆ। ਇੱਕ ਦਿਨ ਸਤਿਗੁਰ ਸਭਾ ਮਜਾਰਾ, ਥੇਰੇ ਖਾਲਸਾ ਆਇਓ ਸਾਰਾ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਆਣ ਕੇ ਬੈਠੇ, ਬਹੁਤਾ ਸਾਰਾ ਖਾਲਸਾ ਸਤਿਗੁਰਾਂ ਦੇ ਆਲੇ ਦੁਆਲੇ ਬੈਠੇ। ਦਇਆ ਸਿੰਘ ਮੋਹਕਮ ਸਿੰਘ ਧੀਰ, ਧਰਮ ਸਿੰਘ ਹਿੰਮਤ ਸਿੰਘ ਵੀਰ। ਪ੍ਰਮੁੱਖ ਕਿਹੜੇ ਕਿਹੜੇ ਸਿੱਖ ਸਤਿਗੁਰਾਂ ਦੇ ਲਾਗੇ ਬੈਠੇ ਹੋਏ ਸਨ ਉਹਨਾਂ ਦੇ ਨਾਵਾਂ ਦਾ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਦਇਆ ਸਿੰਘ ਜੀ, ਮੋਹਕਮ ਸਿੰਘ ਜੀ ਧੀਰਜ ਵਾਲੇ, ਇਸ ਤੋਂ ਇਲਾਵਾ ਧਰਮ ਸਿੰਘ ਤੇ ਹਿੰਮਤ ਸਿੰਘ ਸੂਰਮਾ ਵੀ ਬੈਠਾ।
ਈਸ਼ਰ ਸਿੰਘ ਟੇਕ ਸਿੰਘ ਆਏ, ਇਤਿਆਦਿਕ ਗੁਰ ਕੋਦਰ ਸਾਏ।
ਈਸ਼ਰ ਸਿੰਘ ਟੇਕ ਸਿੰਘ, ਇਸ ਤੋਂ ਇਲਾਵਾ ਹੋਰ ਵੀ ਸਤਿਗੁਰਾਂ ਦੇ ਪ੍ਰਮੁੱਖ ਸਿੱਖ ਸਤਿਗੁਰਾਂ ਦੀ ਸਭਾ ਦੇ ਵਿੱਚ ਪਹੁੰਚੇ ਨੇ, ਆਣ ਕੇ ਸਾਰਿਆਂ ਨੇ ਦਰਸ਼ਨ ਕੀਤਾ।
ਆਲਮ ਸਿੰਘ ਕਹੀ ਤਬ ਬਾਤ, ਪ੍ਰਭ ਜੀ ਗਿਰਪਤ ਗਤ ਬਖੇ ਆਤ।
ਉਸ ਵੇਲੇ हाथ जोड़ के आलम सिंह ने सतगुरां दे चरणां दे विच बेनती कीती कि हे सतगुरु सच्चे पातशाह जी, गिरपत गत बख्यात भाव के पहाड़ियां दी अंदर बाहर दी गति हुण प्रगट हो रही है।
ऊपर ते मिलकी नस मेला राख्यो अंतर कपट दुहेला।
देखो सच्चे पातशाह जी, इन्हां पहाड़ियां ने उपरों ते तुहाडे नाल मेल मिलाप बना के रख्या होया, पर सच्चे पातशाह अंदर इन्हां दे बहुत ज्यादा कपट है, छल है, वह कपट ही अंदरों रचदे ने।
सैन अचानक तुर कण केरी लरबे हेत आन कर गेरी।
देखो कैसा कपट रचिया के सैना अचानक ही तुरकां दी साडे उते चढ़ा के इन्हां पहाड़ियां ने भेज दित्ती।
सैदा बेग बतावत सार गह बेहत तुम को छल तार।
आलम सिंह कहिंदा कि देखो सच्चे पातशाह जी, ये सारे हाल नू बयान कीता है सादा बेग ने, गहबे हित तुमको छल तार। इहदे दसण दे मुताबक सच्चे पातशाह जी पहाड़ीए चाहुंदे सन कि तुहानू कैद कर लिया जावे।
रावर को प्रताप है पारा छोए न छाव पी सकै गवारा।
पर हे सच्चे पातशाह जी, तुहाडा प्रताप इन्ना वड्डा ते उच्चा है, छोए ना छाव सकै गवारा, भाव के तुहानू फड़न दी गल बड़ी दूर दी है। सच्चे पातशाह जी, तुहाडे परछावे नू भी कोई छो नहीं सकदा।
दे कर दरब तुरक गाने आने इसी जतन में लगे महाने।
बहुत ही सारी माया तुरकां नू दे के बहुतियां सारियां नू तुहाडे उत्ते चढ़ा के भेजा। सच्चे पातशाह जी वह इसे ही जतन दे विच हमेशा रहिंदे ने कि किसे ना किसे तरीके दे नाल तुहानू नुकसान पहुँचाया जावे।
सुन कर उदय सिंह भी कहो सिर लग बैरी नो को लहो।
जदों आलम सिंह ने इस तरह दियां गल्लां कीतियां, लागों फिर उदय सिंह भी बोलिया, कहन लगा सच्चे पातशाह जी, आलम सिंह ठीक कह रहा, सिर लग बैर इन्हों को लहो, पाव के सिर तक लग के इन्हां ने पुज के सच्चे पातशाह जी तुहाडे नाल हमेशा वैर कमाया।
सत गुर छिमा धरत है ज्यो ज्यो मूर्ख कपट रचत है त्यों त्यों।
उदय सिंह आलम सिंह नूं कहिंदा कि जिवें जिवें सतगुरु सच्चे पातशाह जी उन्हां ते खिमा नूं धारण करदे ने, तिवें तिवें उह मूर्ख बहुता ज़्यादा छल कपट रच के नुकसान पहुँचाउण दी चेष्टा करदे ने।
लैण देण इन को नहीं कोई तौ मूड़ छल ठाने सो।
लैण ते देण दा कोई भी काम इन्हां दे नाल साडा नहीं है, तां वी इह मूर्ख छल नूं धारण करके हमेशा नुकसान करवाउणा चाहुंदे ने।
सीरी कलगी तर बाक अलाए ए पलटो सब लेहे बनाए।
जदों उदय सिंह ने आलम सिंह ने इस तरह दियां गल्लां कीतियां ते कलगी तर सतगुरु गोबिंद सिंह जी ने वचन कीता, हे खालसे सिंगो चिंता ना करो, ये पलटो सब लेह बनाए। इस गल दा बदला सतगुरु जी कहिंदे ने कि असीं इक ना इक दिन जरूर लवांगे।
करै खालसा महद बखेरा दूनन बिखै पाए है फेरा।
सतगुरु जी कहिंदे ने कि साडा खालसा बहुत ज्यादा इन्हां पहाड़ियां दे वास्ते बखेड़ा दुख खड़ा करेगा, जिन्नियां भी पहाड़ां दियां दूणां ने इन्हां दे विच साडे खालसे फेरे पाउणगे।
समा पाए इनकी जर जाए राज खालसा करे बनाए।
सतगुरु जी कहिंदे ने कि समा आउण दे नाल इन्हां पहाड़ियां दी जड़ां खत्म हो जाणगियां, नाश हो जाणगियां, आखिरकार साडा जिहड़ा खालसा है ना उही राज करेगा।
अब पी सुख सो सुपत न दीजे कहीं ग्राम क्रिखी कर लीजे।
सतगुरु जी कहिंदे ने कि जदों समा आउणा है ਉਦੋਂ ਤੇ ਖਾਲਸੇ ਨੇ ਰਾਜ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਵੀ ਇਹਨਾਂ ਪਹਾੜੀਆਂ ਨੂੰ ਸੁੱਖ ਦੀ ਨੀਂਦ ਅਸੀਂ ਸੌਣ ਨਹੀਂ ਦੇਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾਓ ਇਹਨਾਂ ਦੀਆਂ ਜੂਹਾਂ ਦੇ ਵਿੱਚੋਂ ਕ੍ਰਿਖੀ ਨੂੰ ਪਾਵ ਕੇ ਪੱਠਿਆਂ ਨੂੰ ਵੱਢ ਕੇ ਲਿਆਉਣਾ।
ਖੜਗ ਕੇਤ ਨਿਤ ਹਮੋ ਸਹਾਇਕ, ਕੋ ਗਹਿ ਸਕੇ ਕੌਣ ਹੋਏ ਕਾਇਕ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜੋ ਖੜਗ ਕੇਤ ਹੈ, ਜੋ ਅਕਾਲ ਪੁਰਖ ਹੈ, ਉਹ ਹਮੇਸ਼ਾ ਹੀ ਸਾਡਾ ਰੱਖਿਅਕ ਬਣਦਾ ਹੈ। ਕੋ ਗਹਿ ਸਕੇ ਕੌਣ ਹੋਏ ਕਾਇਕ, ਭਾਵ ਕਿ ਜਿਹਦਾ ਰੱਖਿਅਕ ਅਕਾਲ ਪੁਰਖ ਸਵੈਮ ਹੋਵੇ, ਦੱਸੋ ਕੌਣ ਉਸ ਨੂੰ ਫੜ ਸਕਦਾ ਤੇ ਕੌਣ ਉਸ ਨੂੰ ਮਾਰ ਸਕਦਾ। ਸਤਿਗੁਰੂ ਜੀ ਦਾ ਕਹਿਣ ਤੋਂ ਭਾਵ ਹੈ ਕਿ ਮੈਨੂੰ ਕੋਈ ਨਹੀਂ ਫੜ ਸਕਦਾ, ਮੈਨੂੰ ਕੋਈ ਨਹੀਂ ਮਾਰ ਸਕਦਾ, ਕਿਉਂਕਿ ਸਵੈਮ ਮੇਰਾ ਕਰਤਾਰ ਰੱਖਿਅਕ ਹੈ।
ਪ੍ਰਥਮ ਮੇਲ ਪੀ ਇਨਹੂ ਕੀਨੋ, ਬਹੁਰ ਕਪਟ ਮੂੜਨ ਚਿਤ ਦਿਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਮੇਲ ਦੀ ਗੱਲ ਕੀਤੀ ਜਾਵੇ ਤੇ ਮੇਲ ਵੀ ਇਹਨਾਂ ਨੇ ਆਪੇ ਹੀ ਆਣ ਕੇ ਸਾਡੇ ਨਾਲ ਕੀਤਾ ਸੀ, ਤੇ ਜੇਕਰ ਕਪਟ ਦੀ ਗੱਲ ਕਰੀਏ ਤੇ ਉਹ ਵੀ ਪੈਲ ਇਹਨਾਂ ਮੂੜਾਂ ਨੇ ਹੀ ਕੀਤੀ।
ਪਲਟਾ ਲੇਹ ਖਾਲਸਾ ਇਨ ਤੇ, ਰਾਜ ਤੇਜ ਬਿਨ ਸੈਨਿਤ ਹਨ ਤੇ।
ਖਾਲਸਾ ਪਲਟਾ ਜ਼ਰੂਰ ਲਵੇਗਾ, ਖਾਲਸਾ ਬਦਲਾ ਜ਼ਰੂਰ ਲਵੇਗਾ, ਰਾਜ ਤੇਜ ਬਿਨ ਸਹਿ ਨਿਤ ਰਹਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਰਦਿਆਂ ਮਾਰਦਿਆਂ ਇਹਨਾਂ ਨੂੰ ਆਖਿਰਕਾਰ ਮਾਰ ਦਿੱਤਾ ਜਾਏਗਾ।
ਸ੍ਰੀ ਮੁਖ ਤੇ ਹੁਕਮ ਬਖਾਨਾ, ਸੁਣ ਹਰਖਿਓ ਸਭ ਪੰਥ ਮਹਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਇਹਨਾਂ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਹਰਖੇ ਨੇ।
ਸਿੱਖ ਤਾ ਉੱਚ ਤੈ ਕਹਾਂ ਪਹਾਰੀ, ਸੁਧਰ ਮੂੜ ਪਰ ਜਬ ਮਾਰੀ।
ਸਿੱਖਿਆ ਦੇ ਲਾਇਕ ਇਹ ਪਹਾੜੀਏ ਕਿੱਥੇ ਹਨ, ਇਹ ਆਪਣੇ ਮਨ ਦੇ ਵਿੱਚ ਸਿੰਘ ਵਿਚਾਰਾਂ ਕਰ ਰਹੇ ਨੇ।
ਸੁਧਰੇ ਮੂੜ ਪਰੈ ਜਬ ਮਾਰੀ,
ਭਾਵ ਕਿ ਜਿੰਨਾ ਚਿਰ ਮੂਰਖਾਂ ਨੂੰ ਮਾਰ ਨਹੀਂ ਪੈਂਦੀ ਉਹਨਾਂ ਚਿਰ ਇਹ ਸੁਧਰਨਗੇ ਨਹੀਂ। ਇਸ ਕਰਕੇ ਸਿੱਖਿਆ ਦੇ ਲਾਇਕ ਇਹ ਪਹਾੜੀਏ ਨਹੀਂ ਹਨ।
ਸੋ ਬਾਸਰ ਨਿਸ ਜੁਗਤ ਬਿਤਾਇਓ, ਭਈ ਪੋਰ ਦੁੰਦਬ ਬਜਵਾਇਓ।
ਉਹ ਸਾਰਾ ਦਿਨ ਤੇ ਰਾਤ ਇਸ ਤਰ੍ਹਾਂ ਬਤੀਤ ਕੀਤੀ ਗਈ। ਕਵੀ ਜੀ ਲਿਖਦੇ ਨੇ ਕਿ ਜਦੋਂ ਅਗਲੀ ਸਵੇਰ ਹੋਈ ਤੇ ਨਗਾਰਾ ਖੜਕਿਆ।
ਸਿੰਘਣ ਜ਼ੀਨ ਤੁਰੰਗਮ ਡਾਲੇ, ਕਸੀ ਕਮਰ ਗਣ ਤੁਪ ਕੇ ਉਠਾਲੇ।
ਸਿੰਘਾਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ ਤੇ ਕਵੀ ਜੀ ਲਿਖਦੇ ਨੇ ਕਿ ਕਮਰ ਕਸੇ ਲਾਏ ਤੇ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ।
ਚੜਿਓ ਖਾਲਸਾ ਹੇਤ ਸ਼ਿਕਾਰਾ, ਗਏ ਦੂਰ ਲਗ ਦੂਣ ਮਜਾਰਾ।
ਸਾਰੇ ਦਾ ਸਾਰਾ ਖਾਲਸਾ ਸ਼ਿਕਾਰ ਖੇਡਣ ਦੇ ਵਾਸਤੇ ਦੂਰ ਜੰਗਲ ਦੇ ਵਿੱਚ ਨਿਕਲ ਗਿਆ।
ਸੁਣ ਦੁੰਦਬ ਤੁਨ ਕੋ ਚਲ ਆਵੇ, ਅਰਪੈ ਪੇਟਣ ਬਿਨ ਅਲਾਵੇ।
ਕਵੀ ਜੀ ਲਿਖਦੇ ਨੇ ਕਿ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਅੱਗੋਂ ਆਉਂਦੇ ਨੇ, ਆਣ ਕੇ ਪੇਟਾ ਦੇ ਕੇ ਬੇਨਤੀਆਂ ਕਰਦੇ ਨੇ।
ਤਿਸ ਕੋ ਤਿਆਗੈ ਬਸੈ ਸੋ ਚੈਨ, ਪਚੈ ਪਦਾਰਥ ਸਗਰੇ ਐਨ।
ਭਾਵ ਕੇ ਜਿਹੜਾ ਤੇ ਅੱਗੋਂ ਆਣ ਕੇ ਨਮਸਕਾਰ ਕਰਦਾ, ਭੇਟਾ ਦਿੰਦਾ, ਉਹਨੂੰ ਤਿਆਗ ਦਿੰਦੇ ਨੇ, ਉਹ ਚੈਨ ਦੇ ਨਾਲ ਆਪਣੇ ਘਰ ਦੇ ਵਿੱਚ ਪਦਾਰਥਾਂ ਦੇ ਸਮੇਤ ਬਚਦਾ ਹੈ।
ਆਗੇ ਆਏ ਮਿਲੈ ਨਹੀਂ ਜੋ, ਰਾਜ ਨੇ ਉਹ ਜਹੰਕਾਰ।
ਜਿਹੜੇ ਵੀ ਅੱਗੋਂ ਆਣ ਕੇ ਨਹੀਂ ਮਿਲਦੇ ਤੇ ਆਪਣੇ ਪਹਾੜੀ ਰਾਜਿਆਂ ਦੀ ਤਾਕਤ ਦਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਨੂੰ ਧਾਰਨ ਕਰਕੇ।
ਤਿੰਨ ਪਰ ਹੋਏ ਸਭ ਕੀ ਹੱਥ ਛੋਰ, ਕਹੀ ਕਰੈ ਦੇ ਸੰਕਟ ਕੋਰ।
ਭਾਵ ਕੇ ਜਿਹੜਾ ਤੇ ਨਿਮਰਤਾ ਦੇ ਨਾਲ ਮਿਲਦਾ ਉਹਨੂੰ ਤੇ ਬਖਸ਼ ਦਿੱਤਾ ਜਾਂਦਾ ਹੈ, ਪਰ ਜਿਹੜਾ ਅੱਗੋਂ ਅੜਦਾ ਹੈ, ਆਪਣੇ ਰਾਜਿਆਂ ਦੇ ਬਲ ਦੇ ਕਰਕੇ ਹੰਕਾਰ ਕਰਦਾ, ਉਹਨਾਂ ਦੇ ਉੱਤੇ ਹੱਥਾਂ ਦੀ ਮਾਰ ਕੀਤੀ ਜਾਂਦੀ ਹੈ, ਵੱਡਾ ਸੰਕਟ ਦਿੱਤਾ ਜਾਂਦਾ ਹੈ ਖਾਲਸੇ ਦੇ ਵੱਲੋਂ।
ਲੂਟ ਘੂਟ ਕਰ ਗ੍ਰਾਮ ਉਜਾਰ, सब बिद को हंकार निवार।
लुटते ने, मारते ने, पिंडा नू उजाड़ते ने, उन्हां दे विचे जिहड़े हंकारी लोग ने उन्हां नू दण देंदे ने। सब बिद को हंकार निवार, भाव कि उन्हां पहाड़ियां दे हंकार नू हर एक प्रकार दे नाल निवारना चाहुंदे ने, दूर करना चाहुंदे ने।
जाए पुकारू राजन पास, दीन होए करते अरदास।
जिन्हां नू मारिया जांदा है ਉਹ ਫਿਰ ਰਾਜੇ ਭੀਮ ਚੰਦ ਦੇ ਕੋਲ ਪੁਕਾਰ ਲੈ ਕੇ ਜਾਂਦੇ ਨੇ ਕਿ ਖਾਲਸਾ ਸਾਨੂੰ ਬਹੁਤਾ ਜ਼ਿਆਦਾ ਦੁੱਖ ਦੇ ਰਿਹਾ।
ਸੁਣ ਗਿਰ ਪਤ ਔਰ ਕੁਪੈ ਕਨੇਰਾ, ਤਰ ਤਰਾਸ ਲੜ ਸਕਣਾ ਫੇਰਾ।
ਪਰ ਪਹਾੜੀ ਰਾਜਾ ਭੀਮ ਚੰਦ ਗੁੱਸੇ ਦੇ ਵਿੱਚ ਤੇ ਬਹੁਤ ਆਉਂਦਾ, ਡਰ ਨੂੰ ਬਹੁਤ ਜ਼ਿਆਦਾ ਧਾਰਨ ਕਰਦਾ, ਇਸ ਕਰਕੇ ਉਹ ਲੜਦਾ ਨੇ।
ਭਲੇ ਸੂਰ ਨਰ ਪ੍ਰਥਮ ਸੰਘਾਰੇ, ਆਦ ਕੇਸਰੀ ਚੰਦ ਜੁਝਾਰੇ।
ਰਾਜਾ ਭੀਮ ਚੰਦ ਇਸ ਗੱਲ ਤੋਂ ਭੈੜਾ ਪੈਂਦਾ, ਡਰਦਾ ਹੈ ਕਿ ਪਹਿਲਿਆਂ ਜੰਗਾਂ ਦੇ ਵਿੱਚ ਵੱਡੇ ਵੱਡੇ ਸਾਡੇ ਜਿਹੜੇ ਚੰਗੇ ਸੂਰਮੇ ਸੀ ਉਹ ਗੁਰੂ ਨੇ ਸੰਘਾਰ ਦਿੱਤੇ, ਮਾਰ ਦਿੱਤੇ, ਜਿਨ੍ਹਾਂ ਦੇ ਵਿੱਚ ਰਾਜਾ ਕੇਸਰੀ ਚੰਦ ਜੁਝਾਰੂ ਵੀ ਸ਼ਾਮਲ ਸੀ।
ਤਉ ਨ ਸਤਿਗੁਰ ਲਰ ਤ੍ਰਿਪਤਾਇਓ, ਦਲ ਤੁਰ ਕਣ ਕੋ ਅਨਗਨ ਆਇਓ।
ਸੋਚਦਾ ਹੈ ਰਾਜਾ ਭੀਮ ਚੰਦ ਕਿ ਤਾਂ ਵੀ ਲੜ ਕੇ ਗੁਰੂ ਅਜੇ ਤੱਕ ਤ੍ਰਿਪਤ ਨਹੀਂ ਹੋਇਆ, ਇਹ ਰੱਜਿਆ ਨਹੀਂ ਹੈ। ਤੁਰਕਾਂ ਦਾ ਵੀ ਬਹੁਤਾ ਸਾਰਾ ਦਲ ਆਇਆ ਸੀ, ਉਦੋਂ ਵੀ ਲੜਨ ਤੋਂ ਇਹ ਟਲਿਆ ਨੇ।
ਮਾਰਨ ਮਰਨ ਹਜ਼ਾਰੋਂ ਕੇਰਾ, ਮਿਟਿਓ ਨਾ ਕੈਸੇ ਸਿੰਘਣ ਚਿਹਰਾ।
ਮਰਨਾ ਤੇ ਮਾਰਨਾ ਹਜ਼ਾਰਾਂ ਦਾ ਜੰਗਾਂ ਦੇ ਵਿੱਚ ਹੋਇਆ, ਪਰ ਕਿਸੇ ਵੀ ਤਰੀਕੇ ਦੇ ਨਾਲ ਇਸ ਖਾਲਸੇ ਦਾ ਝੇੜਾ ਝਮੇਲਾ ਖਤਮ ਨਹੀਂ ਹੋਇਆ।
ਇੱਕ ਦੋਏ ਮਾਸ ਇਸੀ ਬਿਦ ਬੀਤੇ, ਚੜੇ ਖਾਲਸਾ ਅਖੇਰ ਨੀਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦੋ ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋਏ, ਹਮੇਸ਼ਾ ਹੀ ਖਾਲਸਾ ਸ਼ਿਕਾਰ ਦੇ ਵਾਸਤੇ ਚੜ੍ਹਦਾ ਹੈ।
ਲੂਟ ਕੂਟ ਕਰ ਕਿਤਕ ਉਜਾਰੇ, ਕੇਤਕ ਆਪਣੇ ਕਰ ਪ੍ਰਤਪਾਰੇ।
ਕਈਆਂ ਦੀ ਰੱਖਿਆ ਕਰਕੇ ਉਹਨਾਂ ਦੀ ਪ੍ਰਤਪਾਲਣਾ ਕੀਤੀ ਤੇ ਜਿਹੜੇ ਹੰਕਾਰੀ ਸਨ ਉਹਨਾਂ ਨੂੰ ਲੁੱਟਿਆ ਗਿਆ, ਮਾਰਿਆ ਗਿਆ।
ਖੇਤੀ ਬੰਟਣ ਪਰ ਸਿੱਖ ਰਹੇ, ਟਿਗ ਟਿਗ ਗ੍ਰਾਮ ਜ ਗੁਰਪੁਰ ਅਹੇ।
ਗੁਰੂ ਦੀ ਗੁਰਪੁਰੀ ਪਾਵ ਕੇ ਅਨੰਦਪੁਰ ਨਗਰੀ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਦੇ ਵਿੱਚੋਂ ਖੇਤੀ ਦੀ ਵਡਾਉਣ ਦੇ ਉੱਤੇ ਸਿੱਖ ਬਰਕਰਾਰ ਰਹੇ।
ਪਰ ਜਾ ਭਰਨ ਲੱਗੀ ਸਭ ਹਾਲ, ਖੁਸ਼ੀ ਬਸਨ ਲਾਗੇ ਤਿਸ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨਾ ਜ਼ਿਆਦਾ ਖਾਲਸੇ ਦਾ ਦਬਦਬਾ ਲੋਕਾਂ ਦੇ ਉੱਤੇ ਪੈ ਗਿਆ ਕਿ ਜਿਹੜੇ ਲੋਕ ਪਹਿਲਾਂ ਹਾਲਾ ਮਾਮਲਾ ਰਾਜੇ ਭੀਮ ਚੰਦ ਨੂੰ ਦਿਆ ਕਰਦੇ ਸਨ, ਉਹ ਹੁਣ ਆਪਣਾ ਜਿਹੜਾ ਮਾਮਲਾ ਹੈ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚਾਉਣ ਲੱਗੇ ਨੇ।
ਖੁਸ਼ੀ ਵਸਣ ਲੱਗ ਗਏ ਤੇ ਸਕਾਲਾ, ਤੇ ਖੁਸ਼ੀ ਦੇ ਨਾਲ ਆਪਣੇ ਪਿੰਡਾਂ ਦੇ ਵਿੱਚ ਉਹ ਵਸਣ ਲੱਗੇ। ਦਿਨ ਪ੍ਰਤੀ ਵਧੈ ਪ੍ਰਤਾਪ ਉਚੇਰਾ, ਮਨ ਆਣ ਬਾਸ ਜਿਨ ਨੇਰਾ।
ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਵੱਡਾ ਜਿਹੜਾ ਪ੍ਰਤਾਪ ਹੈ ਉਹ ਦਿਨ ਪ੍ਰਤੀ ਵਧਣਾ ਸ਼ੁਰੂ ਹੋਇਆ।
ਮਨ ਆਣ ਬਾਸ ਜਿਨ ਨੇਰਾ,
ਭਾਵ ਕਿ ਨੇੜੇ ਨੇੜੇ ਜਿੰਨੇ ਵੀ ਵਸਦੇ ਨੇ ਉਹ ਸਾਰੇ ਹੀ ਈਨ ਮੰਨਦੇ ਨੇ ਸਤਿਗੁਰਾਂ ਦੀ।
ਨਹੀਂ ਅਨੀਤ ਕਰਨ ਕੋ ਪਾਵੇ, ਚੋਰ ਯਾਰ ਪਕੜਿਓ ਦਰੁੱਤ ਜਾਵੇ।
ਉਸ ਇਲਾਕੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਅਨੀਤੀ ਦੀ ਕੋਈ ਗੱਲ ਹੋ ਨਹੀਂ ਸਕਦੀ।
ਚੋਰ ਯਾਰ ਪਕੜਿਓ ਦਰੁੱਤ ਜਾਵੇ,
ਭਾਵ ਕੇ ਚੋਰ ਤੇ ਯਾਰ ਜਿਹੜੇ ਬਦ ਫੈਲੀ ਕਰਨ ਵਾਲੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਛੇਤੀ ਹੀ ਲੱਭ ਲੈਂਦੇ ਨੇ ਤੇ ਉਹਨਾਂ ਨੂੰ ਫਿਰ ਦੰਡ ਦਿੱਤਾ ਜਾਂਦਾ।
ਨਹੀਂ ਬਟ ਪਾਰ ਕਰੈ ਬਟ ਪਾਰੀ, ਕਰ ਸੋ ਪਕੜਿਓ ਜਾਏ ਦੁਖਾਰੀ।
ਪਾਪ ਕੇ ਜਿਹੜੇ ਵੱਟ ਪਾਰ ਨੇ, ਜਿਹੜੇ ਕਿ ਰਸਤਿਆਂ ਦੇ ਵਿੱਚ ਬੈਠ ਕੇ ਲੁੱਟਾਂ ਖੋਹਾਂ ਕਰਦੇ ਨੇ, ਉਹਨਾਂ ਨੂੰ ਫੜ ਲਿਆ ਜਾਂਦਾ ਹੈ ਅਤੇ ਜਦੋਂ ਪਕੜੇ ਜਾਂਦੇ ਨੇ ਉਹਨਾਂ ਨੂੰ ਫਿਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਰਸਤੇ ਦੇ ਵਿੱਚ ਬੈਠ ਕੇ ਜਿਹੜੇ ਲੁੱਟਾਂ ਖੋਹਾਂ ਕਰਦੇ ਸਨ, ਉਹਨਾਂ ਨੇ ਵੀ ਆਪਣੀ ਕਾਰ ਨੂੰ ਬੰਦ ਕਰ ਦਿੱਤਾ। ਪਿਖ ਰਾਜ ਦੁੱਖ ਪਾਏ ਸਚਿੰਤਾ, ਗੁਰੂ ਖਾਲਸੇ ਤੇਜ ਬਦੰਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਅਤੇ ਉਸਦੇ ਨਾਲ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨੇ ਅਤੇ ਦੁੱਖਾਂ ਦੇ ਨਾਲ ਗ੍ਰਸੇ ਹੋਏ ਨੇ, ਕਿਉਂਕਿ ਉਹਨਾਂ ਦੀ ਪ੍ਰਜਾ ਨੂੰ ਖਾਲਸੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਪਰ ਉਹਨਾਂ ਦਾ ਕੋਈ ਵੱਸ ਨਹੀਂ ਚੱਲਦਾ। ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਬਿਆਨ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਜਿਹੜਾ ਜੰਗ ਚਮਕੌਰ ਦੇ ਪਾਸ ਹੋਇਆ, ਉਹ ਪਹਾੜੀਆਂ ਦੀ ਸਾਰੀ ਕਾਰ ਸੀ ਜੀ। ਅਲਫ ਖਾਨ ਨੂੰ ਚੁੱਕ ਕੇ ਗਲ ਪਾਇਆ, ਦੇਣਾ ਕਰਕੇ ਕਈ ਹਜ਼ਾਰ ਸੀ ਜੀ। ਨਾਲੇ ਅੱਗੇ ਵੀ ਕੱਟ ਗੁਜ਼ਾਰੀ ਨਾ ਸੀ, ਰਹੇ ਸ੍ਰੀ ਦਸਮੇਸ਼ ਸਹਾਰ ਸੀ ਜੀ। ਨਹੀਂ ਮਿੱਤ ਪਹਾੜੀਏ ਕਦੇ ਬਣਨੇ, ਅੰਤ ਲਈ ਸਿੰਘਾਂ ਦਿਲ ਤਾਰ ਸੀ ਜੀ। ਫਿਰ ਜੈਸੇ ਨੂੰ ਤੈਸਾ ਹੋ ਮਿਲਣ ਲੱਗੇ, ਦੋਹੀ ਤੇਰੀ ਵਧੀ ਆਣ ਖਾਰ ਸੀ ਜੀ। ਬਾਲਣ ਲੱਕੜੀ ਕਾਏ ਰਾਜਿਆਂ ਦਾ, ਰੋਜ਼ ਲਿਆਉਣ ਲੱਗੇ ਹੁਸ਼ਿਆਰ ਸੀ ਜੀ। ਦੂਰ ਦੂਰ ਪਹਾੜਾਂ ਦੇ ਵਿੱਚ ਫਿਰ ਕੇ ਸਦਾ ਖੇਡਦੇ ਫਿਰਨ ਸ਼ਿਕਾਰ ਸੀ ਜੀ। ਜਿੱਥੇ ਲੋਕ ਪਹਾੜੀਏ ਗਲ ਪੈਂਦੇ, ਉੱਥੇ ਕਰ ਆਉਂਦੇ ਚੰਗੀ ਮਾਰ ਸੀ ਜੀ। ਰੋਜ਼ ਜਾ ਪ੍ਰਜਾ ਪਾਸ ਰਾਜਿਆਂ ਦੇ, ਕਰਨ ਲੱਗ ਪਈ ਹਾਲ ਪੁਕਾਰ ਸੀ ਜੀ। ਜੋਸ਼ ਖਾ ਕੇ ਮੁੜ ਕਰਤਾਰ ਸਿੰਘਾ, ਕੀਤਾ ਸਾਰਿਆਂ ਰਲ ਦਰਬਾਰ ਸੀ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਅਲਫ ਖਾਨ ਨੂੰ ਚੁੱਕ ਕੇ ਗਲ ਪਾਇਆ, ਮਾਇਆ ਦਾ ਲਾਲਚ ਦੇ ਕੇ ਇਹ ਸਾਰੀ ਪਹਾੜੀਆਂ ਦੀ ਚਾਲ ਸੀ। ਫਿਰ ਖਾਲਸੇ ਨੇ ਇਸ ਗੱਲ ਦਾ ਬਦਲਾ ਲਿਆ ਹੈ ਕਿ ਬਾਲਣ ਲੱਕੜੀ ਤੇ ਘਾਹ ਪੱਠਾ ਜ਼ਬਰਦਸਤੀ ਵੀ ਉਹਨਾਂ ਪਿੰਡਾਂ ਦੇ ਵਿੱਚੋਂ ਦੂਣਾਂ ਦੇ ਵਿੱਚੋਂ ਕੱਟਿਆ ਗਿਆ। ਇਸ ਦੇ ਬਦਲੇ ਜਿਹੜੇ ਉੱਥੋਂ ਦੇ ਲੋਕ ਸਨ, ਉਹਨਾਂ ਨੇ ਰਾਜੇ ਭੀਮ ਚੰਦ ਦੇ ਕੋਲ ਫਰਿਆਦਾਂ ਕੀਤੀਆਂ ਨੇ ਕਿ ਖਾਲਸੇ ਦੇ ਵੱਲੋਂ ਲੁੱਟਿਆ ਮਾਰਿਆ ਜਾ ਰਿਹਾ। ਇੱਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਭਾ ਸਹਿਤ ਉੱਚ ਥਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਭਗਵਾਨ ਦਾ ਸਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਉੱਚੀ ਜਗ੍ਹਾ ਦੇ ਉੱਤੇ ਬਿਰਾਜਮਾਨ ਸਨ। ਚਾਮਰ ਚਾਰ ਚਲਾ ਚਲ ਫੇਰੇ, ਸਿੱਖ ਹਜ਼ਾਰੋਂ ਦਰਸ਼ਨ ਹੇਰੇ। ਜਿਹੜਾ ਸਤਿਗੁਰਾਂ ਦਾ ਚੌਰ ਬਰਦਾਰ ਹੈ, ਜਿਹੜਾ ਚੋਰੀ ਕਰਨ ਵਾਲਾ ਹੈ, ਉਹ ਸਤਿਗੁਰਾਂ ਦੇ ਸੁੰਦਰ ਸੀਸ ਦੇ ਉੱਤੇ ਸੁੰਦਰ ਚੌਰ ਛੇਤੀ ਛੇਤੀ ਕਰ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਸਨ। ਇੱਕ ਦੇ ਜਦੀਨ ਦੁਖੀ ਚੱਲ ਆਇਓ, ਰੋਂਦਤੀ ਉੱਚੇ ਬਾਕ ਸੁਣਾਇਓ। ਇੰਨੇ ਚਿਰ ਨੂੰ ਦਰਬਾਰ ਦੇ ਬਾਹਰ ਵਾਰ ਇੱਕ ਕੋਈ ਦੁਖੀ ਪੰਡਿਤ ਚੱਲ ਕੇ ਆ ਗਿਆ ਹੈ। ਰੋਦਤੀ ਉੱਚੇ ਬਾਗ ਸੁਣਾਇਓ, ਦੂਰੋਂ ਹੀ ਉਸਨੇ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ ਤੇ ਕੁਝ ਰੋਂਦਿਆਂ ਰੋਂਦਿਆਂ ਬੋਲਿਆ। ਹੇ ਪ੍ਰਭ ਹਿੰਦ ਧਰਮ ਕੀ ਤੁਜਾ, ਦੀਨ ਦਿਆਲ ਦੀਰਗ ਬਲ ਪੁਜਾ। ਰੋਂਦਿਆਂ ਰੋਂਦਿਆਂ ਉੱਚੀ ਆਵਾਜ਼ ਦੇ ਨਾਲ ਉਸ ਪੰਡਿਤ ਨੇ ਆਖਿਆ ਕਿ ਹੇ ਪ੍ਰਭੂ ਜੀ, ਹਿੰਦੂਆਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਤੁਸੀਂ ਇੱਕ ਤੁਜਾ ਵਰਗੇ ਹੋ, ਤੁਸੀਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਿਆਲੂ ਹੋ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਤੁਸੀਂ ਦੀਰਘ ਵੱਡੇ ਬਲਸ਼ਾਲੀ। ਸਭ ਥਲ ਤੇ ਮੈਂ ਹੋਏ ਨਿਰਾਸੀ, ਫਿਰ ਆਇਓ ਰਾਵਰ ਕੇ ਪਾਸੀ। ਉਸਨੇ ਪੁਕਾਰ ਕੀਤੀ ਹੈ ਕਿ ਹਰ ਇੱਕ ਜਗ੍ਹਾ ਦੇ ਉੱਤੋਂ ਮੈਂ ਨਿਰਾਸ਼ ਹੋ ਕੇ ਸੱਚੇ ਪਾਤਸ਼ਾਹ ਜੀ ਆਖਰਕਾਰ ਹਾਰ ਕੇ ਤੁਹਾਡੇ ਦਰਬਾਰ ਦੇ ਵਿੱਚ ਪਹੁੰਚਿਆ। ਅਤਿ ਅਨਿਆਏ
मोह संग कीना दुष्ट पठान गर्भ दुख दीना।
सच्चे पातशाह जी मेरे नाल बहुत वड्डा अन्याय होया है। सच्चे पातशाह जी एक दुष्ट पठान ने हंकार दे नाल मैनू बहुत ज्यादा दुख दिता है, ऐसी पुकार कीती है, पर की दुख दिता है इसका पंडित ने कोई बयान नहीं किया। इस जगह दे उते ग्रंथाकार भाई संतोख सिंह जी ने ना तो पंडित दे नाम का बयान किया ते ना ही उस पठान दे नाम का बयान किया जिन्हें कि पंडित नू दुखी किया। पर इस तों इलावा जिहड़े होर इतिहासकार ने उन्होंने दोवां दे नावां नू भी बयान किया। ज्ञानी ज्ञान सिंह जी ने तवारी खालसा पुस्तक दे विच इन्हां दोवां दे नावां नू बयान किया। ज्ञानी ज्ञान सिंह जी लिखते हैं कि पंडित का नाम से देवदास, इस तों इलावा जिहड़े पठान की पंडित गल कर रहे उहदा नाम से जावर खां। इस तों इलावा दशमेश प्रकाश के करता करतार सिंह जी कलास वाली ने भी इस तरह ही लिखा है कि उस पंडित का नाम देवदास से ते उस पठान का नाम जावर खां से। मेरा सिर्फ कहने तो भाव है कि देवदास ने ऐसी अर्ज की है कि मैनू जावर खां नाँ दे पठान ने बहुता तंग किया है, बाहर दरबार दे खड़ा होके उच्ची पुकार की है, पर दरअसल किस तरह उन्हें दंड दिता है, क्यों दुखी किया है, इस गल का कोई जिक्र नहीं किया। तनक परी तुन श्रुत दुख भरी तब दया निध आग्या करी। जिहड़ियां इह गल्लां कीतियां ने ये सतगुरु सच्चे पातशाह जी तो दूर खड़े होके कीतियां ने। इस करके कवि संतोख सिंह जी लिखते हैं कि थोड़ी थोड़ी पंडित दियां गल्लां दी आवाज़ सतगुरां दे कन्नां दे तक पहुंची है ते रोण दी आवाज़ आई है। इस करके सतगुरां ने देखा कि दुख भरी आवाज़ पंडित दी आ रही है, फिर दया दे निदान दया दे समूह सतगुरु सच्चे पातशाह जी ने लागे बैठे हुए सिख नूं हुक्म कीता।
को बोलत है शोक समेता किन मारियो दो ही यह देता।
सतगुरु जी कहते ने कि कौन शोक दे नाल बोल रहा है, किन मारियो दो ही इस देता, भाव के किन्ने इस पंडित नू मारिया है, ये किस तरह की दुहाई दे रहा है। सतगुरु जी कहते ने जाके सिख नू के पता कर।
चोबदार तब बूजन गयो निकट होए सब उचरत भयो।
फिर सतगुरां दा चोबदार जिहड़ा सी उह सतगुरु सच्चे पातशाह जी दे हुक्म नूं पा के पंडित दे कोल पहुंचा। उसने जाके पंडित नूं पुछया कि पंडित जी की गल है, तुसीं इस तरह की पुकार क्यों कर रहे हो। इस वाक्या नूं कवि करतार सिंह जी कलास वालीए अपने कलम दे नाल इस तरह बयान करदे ने।
एक दिन दरबार दे विच आके दुखी एक ब्राह्मण रोमदा जी, सतगुरु जी मेरी पुकार सुनो हार हंजुआ खड़ा परोमदा जी। दिन दीवी मैं लुटिया गया देखो सिर पिटदा ते बोधी खोमदा जी। दस अपना दुख करतार संगा क्यों मिसर दुखी प्या होमदा जी।
सतगुरां दे सिख ने जाके आख्या अपना दुख दस, हे पंडता तेनू की दुख है, तू की पुकार करनी चाहना है। उस वेले कवि संतोख सिंह जी लिखते ने निकट होए सब उचरत पयो। सिख दे लागे होके उन्हें अपना हाल पंडित ने कहना शुरू किया।
पूरे होशियार निकट एक बसी बसे पठान तहां मत नसी।
पंडित कहिंदा है कि होशियारपुर दे लागे ही एक बसी नाम दा पिंड है। कहिंदा है पंडित कि उस बसी नाम दे पिंड विच एक बहुत ही खोटी बुद्ध वाला पठान वसदा है।
मैं मुकलाए बदू को डोरा गवनत जात अपन कर ओरा।
सिख नूं अपनी वार्ता पंडित सुनाउंदा है, कहिंदा है कि मैं अपनी घर वाली दा मुकलावा लै के अपने घर दे वल जा रहा सां।
करी बिलोकण तिन ममदारा छीन बरोले सदन मजारा।
पंडित कहिंदा है कि उस जावर खां पठान ने मेरी घरवाली नूं देखिया ते ओह मेरे तों घरवाली खो के अपने घर जा वड़िया, मैनू उसने लागे आउण नहीं दिता।
ਕਹਿੰਦਾ ਮੈਂ ਜਬ ਉੱਚੀ ਕੀਨ ਪੁਕਾਰਾ ਨਰ ਤੇ ਗਹਿਵਾਇਓ ਬਹੁ ਮਾਰਾ। ਕਹਿੰਦਾ ਕਿ ਜਦੋਂ ਮੈਂ ਉੱਚੀ ਉੱਚੀ ਪੁਕਾਰ ਕੀਤੀ ਤੇ ਉਸ ਪਠਾਨ ਦੇ ਆਦਮੀਆਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਮਾਰਿਆ। ਤਿਸ ਹਿਤ ਮੈਂ ਬਹੁਤ ਤਿਨ ਟਿਗ ਗਇਓ ਤੁਰਕ ਜਹਾਂ ਕਹਿ ਤਨ ਤਿਨ ਦਇਓ। ਤੇ ਕਹਿੰਦਾ ਕਿ ਮੈਂ ਫਿਰ ਫਰਿਆਦੀ ਬਣ ਕੇ ਜਗ੍ਹਾ ਜਗ੍ਹਾ ਦੇ ਉੱਤੇ ਗਿਆ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ, ਪਰ ਕਹਿੰਦਾ ਕਿ ਮੇਰਾ ਇਨਸਾਫ ਕਿਸੇ ਨੇ ਵੀ ਨਹੀਂ ਕੀਤਾ। ਕਹਿੰਦਾ ਤੁਰਕ ਜਹਾਂ ਕਹਾਂ ਧਨ ਤਿਨ ਦਇਓ, ਭਾਵ ਕਿ ਜਿਹੜੇ ਫਰਿਆਦ ਸੁਣਨ ਵਾਲੇ ਨੇ ਉਹ ਵੀ ਤੁਰਕ ਨੇ, ਜਿਹੜੇ ਨਿਆਂ ਕਰਨ ਵਾਲੇ ਨੇ ਉਹ ਵੀ ਤੁਰਕ ਨੇ, ਤੇ ਜਿਹੜਾ ਪਠਾਨ ਹੈ ਜਿਹਦੇ ਉੱਤੇ ਮੈਂ ਦਾਵਾ ਕਰਨਾ ਉਹ ਵੀ ਤੁਰਕ ਹੈ। ਇਸ ਕਰਕੇ ਉਸ ਪਠਾਨ ਨੇ ਜਗ੍ਹਾ ਜਗ੍ਹਾ ਦੇ ਉੱਤੇ ਰਿਸ਼ਵਤ ਦੇ ਕੇ ਸਾਰਿਆਂ ਨੂੰ ਮੁਕਰਾ ਦਿੱਤਾ ਹੈ, ਮੇਰੀ ਫਰਿਆਦ ਨੂੰ ਕੋਈ ਸੁਣਦਾ ਹੀ ਨਹੀਂ। ਫਰਿਆਦ ਲਗਨ ਕਿਤ ਦੀਨ ਜਿਉ ਕਿਉ ਯਤਨ ਅਨਕ ਮੈਂ ਕੀਨ। ਪੰਡਿਤ ਕਹਿੰਦਾ ਕਿ ਜਿਵੇਂ ਨਾ ਕਿਵੇਂ ਕਰਕੇ ਮੈਂ ਅਨੇਕਾਂ ਯਤਨ ਕੀਤੇ ਨੇ, ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਪੁਕਾਰ ਕੀਤੀ ਹੈ, ਪਰ ਮੇਰੀ ਫਰਿਆਦ ਨੂੰ ਕਿਸੇ ਨੇ ਵੀ ਪ੍ਰਵਾਨ ਨਹੀਂ ਕੀਤਾ, ਭਾਵ ਕਿ ਕੋਈ ਮੇਰੀ ਗੱਲ ਸੁਣਨ ਦੇ ਵਾਸਤੇ ਰਾਜ਼ੀ ਹੀ ਨਹੀਂ। ਕਾਜ਼ੀ ਕੋਟ ਵਾਰ ਟਿਗ ਫੇਰਿਓ ਕਿਨਹੂ ਨਿਆਉ ਨ ਮੇਰੋ ਕਰਿਓ। ਕਹਿੰਦਾ ਕਿ ਕਾਜ਼ੀਆਂ ਦੇ ਕੋਲ, ਕੋਤਵਾਲਾਂ ਦੇ ਕੋਲ, ਪਾਪ ਕੇ ਪੁਲਿਸ ਵਾਲਿਆਂ ਦੇ ਕੋਲ ਵੀ ਮੈਂ ਗਿਆ ਹਾਂ, ਬੜੇ ਗੇੜੇ ਲਾਏ ਨੇ, ਬੜਾ ਫਿਰਿਆ ਹਾਂ, ਕਿਨਹੂ ਨਿਆਉ ਨਾ ਮੇਰੋ ਕਰਿਓ, ਪਰ ਕਿਸੇ ਨੇ ਵੀ ਮੇਰਾ ਨਿਆਂ ਨਹੀਂ ਕੀਤਾ ਅੱਜ ਤੱਕ। ਲੱਖ ਕੇ ਗੁਰ ਹਿੰਦਣ ਸਿਰ ਮੋਰ ਪਰਮ ਦੁਖੀ ਆਇਓ ਇਸ ਠੌਰ। ਪੰਡਿਤ ਉਹ ਸਿੱਖ ਨੂੰ ਕਹਿੰਦਾ ਕਿ ਮੈਂ ਸੁਣਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਿੰਦੂਆਂ ਦੇ ਸਿਰਮੌਰ ਨੇ, ਸ਼੍ਰੋਮਣੀ ਨੇ, ਤੇ ਮੈਂ ਪਰਮ ਦੁਖੀ ਹੋ ਕੇ ਇਹਨਾਂ ਦੇ ਦਰਬਾਰ ਦੇ ਵਿੱਚ ਤਾਂ ਆਪਣਿਆ। ਸਭ ਬਿਰਤਾਂਤ ਸੁਣ ਕੇ ਹਟ ਗਇਓ ਗੁਰੂ ਸਮੀਪ ਨਿਵੇਦਨ ਪਇਓ। ਪੰਡਿਤ ਦੇ ਸਾਰੇ ਬਿਰਤਾਂਤ ਨੂੰ ਸੁਣ ਕੇ ਸਿੱਖ ਸਤਿਗੁਰਾਂ ਦੇ ਲਾਗੇ ਪਹੁੰਚਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਆਣ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਪੰਡਿਤ ਇਸ ਤਰ੍ਹਾਂ ਦੀ ਫਰਿਆਦ ਲੈ ਕੇ ਆਏ। ਉਹਨੇ ਆਪਣੀ ਵਾਰਤਾ ਇੰਜ ਸੁਣਾਈ। ਸੁਣ ਦਿਜ ਕੋ ਤਬ ਨਿਕਟ ਬੁਲਾਇਓ ਹਾਥ ਜੋਰ ਗੁਰ ਸਨਮੁਖ ਆਇਓ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਪੰਡਿਤ ਨੂੰ ਲਾਗੇ ਬੁਲਾਇਆ ਜਾਵੇ। ਪੰਡਿਤ ਸਤਿਗੁਰਾਂ ਦੇ ਲਾਗੇ ਪਹੁੰਚਿਆ, ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਫਿਰ ਹੱਥ ਜੋੜ ਕੇ ਅੱਗੇ ਖਲੋ ਗਏ।
ਛੀਨੀ ਦਾਰਾ ਸਕਲ ਬਿਰਤੰਤਾ ਕਰਿਓ ਸੁਨਾਵਣ ਪੁਣ ਭਗਵੰਤਾ।
ਕਿਸ ਤਰੀਕੇ ਦੇ ਨਾਲ ਪਠਾਨ ਨੇ ਉਹਦੀ ਘਰਵਾਲੀ ਨੂੰ ਖੋਇਆ ਸੀ, ਇਹ ਪਹਿਲਾਂ ਤੇ ਸਿੱਖ ਨੂੰ ਪ੍ਰਸੰਗ ਸੁਣਾਇਆ ਤੇ ਜਦੋਂ ਸਤਿਗੁਰਾਂ ਦੇ ਲਾਗੇ ਪਹੁੰਚਿਆ ਤੇ ਫਿਰ ਸਾਰੇ ਦਾ ਸਾਰਾ ਪ੍ਰਸੰਗ ਉਹਨੇ ਭਗਵਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਵੀ ਬਿਆਨ ਕੀਤਾ, ਕਿਸ ਤਰ੍ਹਾਂ ਉਸਨੇ ਆਪਣੀ ਬੇਨਤੀ ਕੀਤੀ ਹੈ। ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਹਾਂ ਰਹਿਣ ਵਾਲਾ ਹੁਸ਼ਿਆਰਪੁਰ ਦਾ ਦੇਵਦਾਸ ਹੈ ਨਾਮ ਉਚਾਰਿਆ ਜੀ ਸਾਂ ਲੈ ਆਉਂਦਾ ਮੁਕਲਾਵ ਗੁਰ ਜੀ ਚਿੱਤ ਵਿੱਚ ਆਨੰਦ ਨੂੰ ਤਾਰਿਆ ਜੀ ਜਦ ਆਣ ਕੇ ਬਸੀ ਦੇ ਪਾਸ ਪਹੁੰਚਾ ਉਸ ਥਾਂ ਦੇ ਹਾਕਮ ਤਾੜਿਆ ਜੀ ਤੀਵੀਂ ਖੋ ਲਈ ਜਾਬਰ ਖਾਂ ਮੇਰੀ ਮੈਨੂੰ ਫੜ ਕੇ ਕੁੱਟਿਆ ਮਾਰਿਆ ਜੀ ਪਾਸ ਹਾਕਮਾਂ ਰਾਜਿਆਂ ਜਾ ਕੇ ਕਰ ਥੱਕਾ ਹਾਂ ਮੈਂ ਹਾਲ ਪਾਰਿਆ ਜੀ ਮੇਰੀ ਕਿਸੇ ਨਹੀਂ ਇਮਦਾਦ ਕੀਤੀ ਮੈਨੂੰ ਜ਼ਾਲਮ ਪਕੜ ਉਜਾੜਿਆ ਜੀ ਆਖਰਕਾਰ ਹਾਂ ਆਪ ਦੇ ਪਾਸ ਆਇਆ ਫਿਰ ਫਿਰ ਕੇ ਬਹੁਤ ਮੈਂ ਹਾਰਿਆ ਜੀ ਮੇਰੀ ਕਰੋ ਇਮਦਾਦ ਕਰਤਾਰ ਸਿੰਘਾ ਧਰਮ ਲਈ ਅਵਤਾਰ ਹੈ ਤਾਰਿਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ
कि सतगुरु गोबिंद सिंह जी के चरणों के विच पंडित ने हाल दस के बेनती की है कि सच्चे पातशाह जी मेरी मदद की जाए, क्योंकि सच्चे पातशाह जी धर्म की रक्षा के वास्ते तुसी अवतार नू धारण किया।
श्री प्रभ कै अब त्रिया को पाऊं, नत मैं द्वार अगर जर जाऊं।
सच्चे पातशाह जी मैं थक गया हां, हार गया हां, हम गया हां, मेरी किसी ने फरियाद नहीं सुनी, आखिरकार एक तुहाडे उत्ते ही मैं अपनी आस नूं धारण कीता होया। सच्चे पातशाह जी जेकर तुसीं भी मेरी कोई मदद ना कीती ते सच्चे पातशाह जी मैं सड़के तुहाडे द्वारे दे अगे मर जावांगा, ते जां तुसीं कृपा करोगे मेरी औरत मैनूं वापस दवावोगे।
जीवन धर्म नहीं अब मेरा, तुम बिन जतन नहीं को हेरा।
कहिंदा कि तुहाडे तो बगैर होर कोई जतन नहीं है, इस करके मैं तुहाडे दरबार दे विच पहुंचा हां। सच्चे पातशाह मैं समझदा हां कि मेरा हुण जीण दा कोई धर्म नहीं रहा, जेकर तुसीं भी मेरी इमदाद ना करी तां।
सुन कलगी तर तीरज दीन, जरो न दुख चिंता कर हीन।
जदों पंडित ने ऐसियां गल्लां कीतियां ते सतगुरु गोबिंद सिंह सच्चे पातशाह जी ने पंडित नूं तीरी दिता, कहिंदे ने जरो ना दुख चिंता कर हीन। कहिंदे पंडिता ना सड़, ना दुख मना ते ना ही किसे प्रकार दी चिंता कर। सतगुरु जी कहिंदे ने पंडित जी चिंता नूं दूर कर दिओ।
करें यतन तो वदारा हेत, ज्यों क्यों कर लै दे नकेत।
सतगुरु गोविंद सिंह जी कहिंदे ने कि तेरे दसन दे मुताबक असीं जरूर यतन करांगे, सिर्फ यतन ही नहीं करांगे। सतगुरु जी कहिंदे ने कि जिवें ना किवें करके तेरी जिहड़ी घरवाली पणताणी है उह तैनूं लै के वापस जरूर देवांगे।
तिस छिन पुत्तर विसाल बुलायो, सुनत हुकम को पित टिग आयो।
ग्रंथाकार भाई संतोख सिंह जी लिखते ने उसे वेले सतगुरु गोबिंद सिंह सच्चे पातशाह जी ने अपने विशाल पुत्र नूं बुलाया है। विशाल दा भाव हुंदा है वड्डा, भाव के वड्डे साहिबजादे नूं सतगुरु गोबिंद सिंह सच्चे पातशाह जी ने बुलाया है। सतगुरु गोबिंद सिंह जी दे सारिआं तों वड्डे साहिबजादे दा नाम सी अजीत सिंह, भाव के अजीत सिंह नूं बुलाया गया है। पिता जी दे हुकम नूं मन के छेती दरबार दे विच अजीत सिंह जी पहुंचे।
तारण अवस्था जिस तन सो है, जन अर जन सुत अभिमन्यो है।
ग्रंथाकार भाई संतोख सिंह जी अजीत सिंह दे बारे लिखते ने, कवि जी लिखते ने कि जवानी दी उम्र है अजीत सिंह दी, ओदा सुंदर शरीर बड़ी शोभा वाला है। कवि जी नाल एक प्रमाण देंदे ने, जन अर्जन सुत अभिमन्यु ओ है। कवि जी लिखते ने कि मैं इस तरह कह सकता हाँ कि जिवें अर्जन दा सपुत्र अभिमन्यु सी, इसे तरह मैं कह सकता हाँ कि अभिमन्यु दे समान सी इस सतगुरां दा साहिबजादा अजीत सिंह।
खड़ग से पर जेह अंग लगाए, अदक सपूत सुंदरी जाए।
इस साहिबजादे अजीत सिंह ने अपने गात्रे तलवार नूं धारण कीता होया, इस तों इलावा हथ दे विच ढाल भी फड़ी हुई है। अदक सपूत सुंदरी जाए, कवि संतोख सिंह जी लिखते ने कि सतगुरां दा ये जिहड़ा अजीत सिंह सपुत्र है ये बहुत शोभा वाला है, इस तों इलावा सुंदरी दी कुख तों जाया होया। क्योंकि सतगुरां दे पहले महल सन जीतो जी ते दूसरे सन सुंदरी जी, भावें कि सुंदरी जी का विआह बाद दे विच होया पर साहिबजादा अजीत सिंह जिहड़ा है ये पहला सुंदरी जी दे घर दे विच प्रगट होया। सुंदरी जी का एको ही पुत्र सी अजीत सिंह, बाकी जिहड़े सतगुरां दे तिन्ने साहिबजादे ने वह माता जीतो जी दी कुख तों पैदा होए। इस करके कवि जी ने इस गल का जिक्र किया है कि सुंदरी जी दे पेटों इसने जन्म नूं धारण किया है, ये बड़ी शोभा वाला सतगुरां दा साहिबजादा है अजीत सिंह।
सकल कुटुंब मोद को दायक, मित्रन सुखद शत्रु गण कायक।
कवि संतोख सिंह जी लिखते हैं कि अपने सारे ही परिवार को खुशी देने दे वास्ते ये अजीत सिंह है मित्रां दे नाल मित्रताई भाव रख के उन्होंने सुख देने वाला है और इस तों इलावा वैरियां दे वास्ते दुखां दा स्वरूप है।
चापल बिलोचन युत बिस्तारा पित के गुण अर तन अनुहारा।
कवि संतोख सिंह जी लिख रहे ने सिर्फ अजीत सिंह दे वास्ते। कवि जी लिखते हैं कि बड़े चंचल नेत्र ने अजीत सिंह दे, इस तों इलावा वड्डे वड्डे नेत्र ने, क्योंकि आम करके दुनिया दे विच जिहदियां अखां मोटियां ते विशाल होण उन्हां नूं सुंदरता दी निशानी समझिया जांदा है। इस करके कवि जी लिखते हैं कि मोटियां मोटियां अखां ने, इस तों इलावा अखां बड़ियां चंचल ने।
पित के गुण अर तन अनुहारा,
भाव के पिता सतगुरु गोबिंद सिंह जी दे विच जिन्ने गुण ने इसे तरह के समान गुण इस साहबजादे अजीत सिंह दे विच भी शामिल ने। भाव के पिता जी वर्गे सुंदर गुण भरे हुए ने साहबजादे अजीत सिंह दे विच।
सबा मजार गुरु टिग आयो उडगण रव सस समदर सायो।
ग्रंथाकार भाई संतोख सिंह जी लिखते ने कि साहबजादा अजीत सिंह सभा दे विच पहुंचिया। उडगण रवि सस सम दरसायो, भाव के तारियां रूप समूह सिखां नूं गुरु जी सूरज ते साहब अजीत सिंह जी चंद्रमा वत नजरी आए। हुण कवि जी प्रमाण दे रहे ने कि सभा दे विच इस तरह लग रहा है कि जिवें सारे दे सारे तारियां वर्गे समूह सिख बैठे होण ते सूरज वर्गे सतगुरु सच्चे पातशाह जी विराजमान ने, ते चंद्रमा वत समझा जा सकदा है साहबजादे अजीत सिंह नूं। भाव के सूरज दी समानता रखण वाले सतगुरु गोबिंद सिंह जी ने, ते तारियां दी समानता रखण वाले सारे दे सारे सिख ने, ते चंद्रमा दी समानता रखण वाला ये पहुंचा है साहबजादा अजीत सिंह सभा दे विच।
पिता गुरु के पग कर नमो सादर बैठ गयो ते समो।
साहबजादे अजीत सिंह ने सतगुरु गोबिंद सिंह जी दे चरणों दे उते आण के नमस्कार कीते है ते सतगुरु गोबिंद सिंह सच्चे पातशाह जी दे लागे हाथ जोड़ के खड़ा होया।
सर्ब सभा सद बंधन कीन देख देख दिस मान सोलीन।
सभा दे विच जिन्ने भी सिख बैठे हुए सन, कवि जी लिखते ने कि सतगुरां दा साहबजादा जान के दूरों ही सारिया ने अजीत सिंह नूं नमस्कारां कीतियां ने।
देख देख दिश मान सुलीन, भाव के नमस्कारां नूं मन लिया उस वेले साहबजादे अजीत सिंह ने। पिख सपूत को हुक्म बखाना ले ओ सिंह संग करो पयाना।
सतगुरु गोबिंद सिंह जी ने अपने पुत्र नूं हुक्म कीता है, कहिंदे ने अजीत सिंह बहुते सारे सिंघां नूं अपने नाल लै के ते पियाना करदे भाव के चलिया जा।
बली तुरंगम पर शुभ जीन खर खपरे धर कै तन पीन।
सतगुरु जी कहिंदे ने कि बली घोड़े दी सवारी कर लै, इस तों इलावा खपरे तीरां दे नाल अपने पत्थे नूं भर ला, ते सतगुरु जी कहिंदे ने कि छेती ही चलिया जा। हुण सतगुरां ने सवाल कीता है, अजीत सिंह ते हुणे ही सभा दे विच पहुंचे, उन्हूं नहीं पता कि की वार्तालाप चल रहा है, ते सतगुरु जी मैनू किथे जाण दा हुक्म कर रहे ने। हाथ जोड़ के अर्ज कीती अजीत सिंह ने, सच्चे पातशाह जी मैनू किरपा करके दसो कि जाना किथे है, मैनू किथे भेज रहे हो। उस वेले फिर सतगुरां ने वाकिया नूं दस्या।
दिज को दुख छीनी खालदारा दोही दीन दीन लख मारा।
सतगुरु गोबिंद सिंह जी कहिंदे ने अजीत सिंह ये जो पंडित सभा दे विच खलोता है, इस पंडित नूं किसे पठान ने दुखी कीता है, इहदी घरवाली नूं पठान खो के लै गया।
दोही दीन दीन लख मारा, इन्हें दरबार दे विच आण के दुहाई दित्ती है, भाव के सानू अर्ज कीती है, इस करके अजीत सिंह इहदी रखिया दे वास्ते जाणा है।
इह कहिंदा है कि मेरे नाल बड़ा धक्का होया।
बसी बसी एक तिस मैं बसे कर अन आए खुशी जुत हसे।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਸੀ ਨਾਂ ਦੇ ਪਿੰਡ ਦੇ ਵਿੱਚ ਇੱਕ ਪਠਾਨ ਜ਼ਾਲਮ ਵੱਸਦਾ ਹੈ। ਕਾਰੇ ਅਨਿਆਏ ਖੁਸ਼ੀ ਜੋ ਤਹੱਸੇ, ਉਸਨੇ ਪੰਡਤ ਦੇ ਨਾਲ ਵੱਡਾ ਅਨਿਆ ਕੀਤਾ ਹੈ, ਇਹਦੀ ਘਰਵਾਲੀ ਨੂੰ ਖੋਹ ਕੇ ਲੈ ਗਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੁਸ਼ੀ ਦੇ ਨਾਲ ਉਹ ਤੇ ਆਪਣੇ ਘਰ ਦੇ ਵਿੱਚ ਹੱਸ ਰਿਹਾ ਹੋਵੇਗਾ, ਕਿਉਂਕਿ ਪੰਡਤ ਦੀ ਫਰਿਆਦ ਵੀ ਕਿਸੇ ਨੇ ਸੁਣੀ ਨਹੀਂ।
ਆਨੋ ਦਿਜ ਕੀ ਤ੍ਰਿਆ ਸਮੇਤ ਔਚਕ ਕੇਰੋ ਜਾਏ ਨਕੇਤ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ, ਅਜੀਤ ਸਿੰਘ ਜਾ ਪੰਡਤ ਦੀ ਜਾ ਕੇ ਮਦਦ ਕਰ ਤੇ ਉਸ ਜ਼ਾਲਮ ਖਾਂ ਪਠਾਨ ਨੂੰ ਪੰਡਤ ਦੀ ਔਰਤ ਦੇ ਸਮੇਤ ਇੱਥੇ ਫੜ ਕੇ ਲਿਆ।
ਔਚਕ ਘੇਰੋ ਜਾਏ ਨਕੇਤ,
ਅਚਾਨਕ ਹੀ ਜਾ ਕੇ ਉਸ ਪਠਾਨ ਦੇ ਘਰ ਨੂੰ ਘੇਰਾ ਪਾ ਲਿਆ।
ਆਵਤ ਜਾਤ ਨ ਬਿਲਮ ਲਗਾਵੋ, ਗਹਿ ਦੋਨੋ ਕੋ ਤੁਰਤ ਲਿਆਵੋ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰ ਅਜੀਤ ਸਿੰਘ ਨੂੰ ਇਹ ਵੀ ਹਦਾਇਤ ਕੀਤੀ ਹੈ, ਕਹਿੰਦੇ ਨੇ ਨਾ ਆਉਣ ਲੱਗਿਆਂ ਤੇ ਨਾ ਹੀ ਜਾਣ ਲੱਗਿਆਂ ਦੇਰ ਲਾਉਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਨੂੰ ਫੜ ਕੇ ਦਰਬਾਰ ਦੇ ਵਿੱਚ ਹਾਜ਼ਰ ਕਰ, ਭਾਵ ਕਿ ਇੱਕ ਪਾਸੇ ਤੇ ਪੰਡਤਾਣੀ ਨੂੰ ਲੈ ਕੇ ਆਉਣਾ ਤੇ ਦੂਸਰੇ ਪਾਸੇ ਉਸ ਪਠਾਨ ਜਾਵਰ ਨੂੰ ਵੀ ਕੈਦ ਕਰਕੇ ਲਿਆਉਣਾ। ਦੋਵਾਂ ਨੂੰ ਲੈ ਕੇ ਸਤਿਗੁਰੂ ਜੀ ਕਹਿੰਦੇ ਨੇ ਅਜੀਤ ਸਿੰਘ ਛੇਤੀ ਪਹੁੰਚ।
ਪਿਤਾ ਹੁਕਮ ਕੋ ਸੁਣ ਪਦ ਬੰਦੇ, ਤੁਰਤ ਤਿਆਰ ਹੋਏ ਹਿਰਦੈ ਅਨੰਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਾਹਿਬਜ਼ਾਦੇ ਅਜੀਤ ਸਿੰਘ ਨੇ ਮੰਨਿਆ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਦੁਬਾਰਾ ਨਮਸਕਾਰ ਕੀਤੀ। ਤੁਰਤ ਤਿਆਰ ਹੋਏ ਹਿਰਦੈ ਅਨੰਦੇ, ਹਿਰਦੇ ਦੇ ਆਨੰਦ ਦੇ ਨਾਲ ਛੇਤੀ ਹੀ ਜਾਣ ਦੇ ਵਾਸਤੇ ਅਜੀਤ ਸਿੰਘ ਜੀ ਤਿਆਰ ਹੋ ਗਏ।
ਸੌ ਸਵਾਰ ਸਿੰਘ ਚੜ ਚਾਲੇ, ਜਵਾਲਾ ਬਵਣੀ ਹੱਥ ਸੰਭਾਲੇ।
ਅਜੀਤ ਸਿੰਘ ਨੇ 100 ਕੁ ਘੋੜ ਸਵਾਰਾਂ ਨੂੰ ਆਪਣੇ ਨਾਲ ਲਿਆ ਹੈ, ਸਾਰਿਆਂ ਨੇ ਬੰਦੂਕਾਂ ਨੂੰ ਆਪਣੇ ਹੱਥਾਂ ਦੇ ਵਿੱਚ ਸਾਂਭਿਆ ਤੇ 100 ਘੋੜ ਸਵਾਰਾਂ ਦੀ ਸੈਨਾ ਨੂੰ ਨਾਲ ਲੈ ਕੇ ਅਜੀਤ ਸਿੰਘ ਜੀ ਉੱਥੋਂ ਚੱਲ ਪਏ।
ਸੱਤ ਦਰਵ ਕੋ ਜਲ ਉਤਰੇ ਪਾਰ, ਦੁਆ ਕਟਕਾ ਬਾਸਰ ਤਿਸ ਬਾਰ।
ਚਲਦਿਆਂ ਚਲਦਿਆਂ ਸਤਲੁਜ ਦਰਿਆ ਦੇ ਪਾਣੀ ਨੂੰ ਪਾਰ ਕੀਤਾ ਹੈ, ਭਾਵ ਕਿ ਦਰਿਆ ਤੋਂ ਪਾਰ ਉਤਰੇ ਨੇ।
ਦੁਆ ਕਟਕਾ ਬਾਸਰ ਤਿਸ ਬਾਰ ਜਿਸ ਵੇਲੇ ਪਹੁੰਚੇ ਨੇ,
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ 2 ਕੁ ਘੜੀਆਂ ਦਿਨ ਅਜੇ ਰਹਿੰਦਾ ਸੀ।
ਬਿਪਰ ਸਾਂਗਲੇ ਨਿਸਮੈ ਚਾਲੇ, ਗ੍ਰਾਮ ਗ੍ਰਾਮ ਤੇ ਨਰ ਨਿਕਾਲੇ।
ਜਿਹੜੇ ਪੰਡਤ ਦੀ ਔਰਤ ਖੋਹੀ ਸੀ ਉਹਨੂੰ ਵੀ ਨਾਲ ਰਲਾਇਆ ਹੈ ਤਾਂ ਕਿ ਦੱਸ ਸਕੇ ਕਿ ਪਠਾਨ ਦਾ ਕਿਹੜਾ ਘਰ ਹੈ, ਇਸ ਕਰਕੇ ਪੰਡਤ ਨੂੰ ਨਾਲ ਲੈ ਕੇ ਜਾ ਰਹੇ ਨੇ। ਇਸ ਤੋਂ ਇਲਾਵਾ ਗ੍ਰਾਮ ਗ੍ਰਾਮ ਤੇ ਨਰ ਨਿਕਾਲੇ, ਰਸਤੇ ਦੇ ਵਿੱਚ ਜਿਹੜੇ ਜਿਹੜੇ ਵੀ ਪਿੰਡ ਆਏ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਬਹੁਤੇ ਸਾਰੇ ਆਦਮੀਆਂ ਨੂੰ ਰਸਤਾ ਦੇਣ ਦੇ ਵਾਸਤੇ ਨਾਲ ਲਿਜਾਇਆ ਗਿਆ।
ਕੋਰੇ ਤੂਰਨ ਤੋਰ ਕਰ ਬਸੀ ਬਸੀ ਜਿਸ ਥਾਂ, ਬਸ ਹੈ ਬਾਸ ਪਠਾਨ ਕੋ ਦੀਨੋ ਬਿਪਰ ਬਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਤੀ ਦੇ ਨਾਲ ਘੋੜਿਆਂ ਨੂੰ ਦੁਰਾ ਕੇ ਰਸਤੇ ਨੂੰ ਤੈਅ ਕੀਤਾ। ਬਸੀ ਬਸੀ ਜਿਸ ਥਾਏ, ਭਾਵ ਕਿ ਜਿਹੜੀ ਜਗ੍ਹਾ ਦੇ ਉੱਤੇ ਪਿੰਡ ਸੀ ਬਸੀ ਵਸਿਆ ਹੋਇਆ, ਉੱਥੇ ਪਹੁੰਚ ਗਏ ਨੇ ਜਿਸ ਪਿੰਡ ਦੇ ਵਿੱਚ ਉਸ ਪਠਾਨ ਜਾਵਰ ਖਾਂ ਦਾ ਘਰ ਸੀ ਤੇ ਘਰ ਦੀ ਇਤਲਾਹ ਦੇ ਦਿੱਤੀ ਸਾਰਿਆਂ ਸਿੱਖਾਂ ਨੂੰ। ਪੰਡਿਤ ਨੇ ਕਿਹਾ ਘਰ ਹੈ ਜਿੱਥੇ ਜਾਵਰ ਖਾਂ ਰਹਿੰਦਾ।
ਤੁਰਕ ਸੁਪਤ ਜਹ ਸਹਿਜ ਸੁਭਾਏ, ਜਾਏ ਅਚਾਨਕ ਕੇਰੋ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਤੁਰਕ ਪਠਾਨ ਜਾਵਰ ਖਾਂ ਸੀ ਉਹ ਤੇ ਆਰਾਮ ਦੇ ਨਾਲ ਹੀ ਘਰ ਦੇ ਵਿੱਚ ਸੁੱਤਾ ਹੋਇਆ ਸੀ, ਅਚਾਨਕ ਹੀ ਰਾਤ ਦੇ ਵੇਲੇ ਇਹਨਾਂ ਨੇ ਜਾ ਘੇਰਾ ਪਾਇਆ।
ਸਕਲ ਗ੍ਰਾਮ ਕੇ ਜੇਤਕ ਖਾਣ, ਦੇਖ ਸੈਣ ਕੋ ਭਏ ਹੈਰਾਨ।
ਕਵੀ ਜੀ ਲਿਖਦੇ ਨੇ ਕਿ ਬਸੀ ਪਿੰਡ ਦੇ ਵਿੱਚ ਜਿੰਨੇ ਵੀ ਖਾਣ ਰਹਿੰਦੇ ਸਨ ਤੁਰਕ, ਉਹ ਸਾਰੇ ਦੇ ਸਾਰੇ ਸੈਣਾ ਨੂੰ ਦੇਖ ਕੇ ਬੜੇ ਹੈਰਾਨ ਹੋਏ।
ਕੇਤਕ ਦੁਰੇ ਕੋ ਪੁੱਛਣ ਲਾਗੇ, ਕੇਤਕ ਦਾਵ ਪਾਏ ਕਰ ਪਾਗੇ।
ਕਈ ਤੇ ਸਿੱਖਾਂ ਨੂੰ ਦੇਖ ਕੇ ਲੁਕ ਗਏ ਤੇ ਕਈ ਪੁੱਛਣ ਲੱਗੇ ਨੇ ਕਿ ਫੌਜ ਦਾ ਆਉਣ ਦਾ ਕਾਰਨ ਕੀ ਹੈ, ਤੇ ਕਈ ਦਾਲ ਆ ਕੇ ਉੱਥੋਂ ਡਰਦੇ ਮਾਰੇ ਦੌੜ ਗਏ।
केचित कहियो न दोष हमारो दोखी तजो गहो के मारो। पर कईया ने यह आख्या है कि साडा कोई दोष नहीं है, जड़ा दोषी जाबर खां है उन्हू पावे फड़िया जावे ते पावे मारिया जावे। केसो हुन आगे शस्त्र उठायो गहियो पठान सो बंद चलायो। ग्रंथाकार भाई संतोख सिंह जी लिखते ने कि किसी भी पठान ने तुरक ने अगों हथियारों नू नहीं उठाया, भाव के कोई भी लड़न दे वास्ते तैयार नहीं होया। गहियो पठान सो बंद चलायो, उस पठान दे घर दे विच दाखल होए, उस पठान नू फड़ लिया गया ते उहदियां मुश्कां तार दित्तियां गईयां। इस तरीके दे नाल उस वेले होया, किस तरीके दे नाल सतगुरु गोबिंद सिंह जी ने अजीत सिंह नू हुक्म कीता ते किस तरह पठान नू जाके फड़िया गया, इस नू कवि करतार सिंह जी कलास वाली ने इंज बयान कीता। हुक्म पाके दीन दयाल जी दा उसे वक्त अजीत सिंह साहिब चढ़े चटापट सतलुज तो पार होए मारो मार कर बसी दे विच वड़े। सुते पए पठाना नू केर आजा अगों उठ के पाजी ना मूल लड़े लुट पुट के खान करतार सिंगा जाबर खां सने साथी सब फड़े। कवि करतार सिंह जी कलास वाली लिखते ने इस तरीके दे नाल उस जाबर खां पठान नू सतगुरु सच्चे पातशाह जी दे साहिबजादे ने अपनी कैद दे विच कर लिया, पाव के लक दे पिछे उहदियां बाहवां बन्न दित्तियां ते उस नू काबू कर लिया। किस तरीके दे नाल सतगुरां दे दरबार दे विच उहनू हाजिर करनगे जाबर खां पठान नू, किस तरह दे सतगुरु गोबिंद सिंह जी उस नू सजा देणगे, इस सारी वार्ता दा बयान जिवें ग्रंथाकार भाई संतोख सिंह जी करनगे उह मैं साध संगत दे सन्मुख अर्ज करांगा। समय दी समाप्ति है, अज इन्नियां ही अर्जां करदा होया मैं इत्थे ही कथा नू विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होए ताही कुल को नाम पुन द्वादश गुरिंड को मेरी है परनाम। एक ओंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिर अंगद गुर ते अमरदास रामदास होए सहाय अर्जन हर गोविंद नू सिमरो श्री हर आए श्री हर कृष्ण ते आई जाए जिस डिठे सब दुख जाए तेग बहादुर सिमरी है कर नौने दावे ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरी है जिन्हां ने धर्म का मार्ग दिया बताए अकाल पुरख श्री सतगुरु राम सिंह जी जिन जम तो लिया छुड़ाए ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰਾਟ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਂ ਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ
ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ਼, ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ ਸੁਣਿਆ ਹੈ ਸਾਡਿਆਂ ਮਨਾਂ 'ਤੇ ਵਸਾਉਣਾ, ਜੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।